अच्छा सुनिए, आपने उन तक गुरबाणी दे कीर्तन दा और विचारां दा लाभ उठाया है। समा जो होर अपने पास है उसने सफला करो, शब्द विच बोलिया करो ताकि रचना सफली और पवित्र होवे। पहले दास बोलिया करेगा, फिर सब भाई बोलो, तीसरे पासे सब बीबियां बज बज के बोलन की फैजल करेगा। तेरे मन दी भुख दे दे नाम
we
ਕੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਵਿੱਚ ਲੈ ਆਓ। ਮਾਨੁਖ ਤਨ ਜਨਮ ਤੋਂ ਲਾ ਕੇ ਮ੍ਰਿਤੂ ਦੇ ਸਮੇਂ ਤੱਕ ਜਿਤਨਾ ਵੀ ਸਮਾਂ ਮਿਲਿਆ ਹੋਇਆ ਹੈ, ਬਚਪਨ ਹੈ, ਜਵਾਨੀ ਹੈ, ਬੁਢਾਪਾ ਹੈ, ਬਾਲ ਜਵਾਨੀ ਔਰ ਬਿਰਧ ਫੁੰਤੀਨੀ ਅਵਸਥਾ ਜਾਣ ਕਉ ਨਾਨਕ ਹਰ ਜਨਮਨ ਬਿਰਥਾ ਸਭ ਹੀ ਮਾਨ। ਬਚਪਨ ਹੈ, ਜਵਾਨੀ ਹੈ, ਬੁਢਾਪਾ, ਤਿੰਨ ਅਵਸਥਾਵਾਂ ਸਰੀਰ ਦੀਆਂ ਮੰਨੀਆਂ ਹਨ, ਭਜਨ ਕੀਤੀਆਂ ਤਿੰਨੇ ਸਫਲੀਆਂ ਹੋ ਜਾਂਦੀਆਂ ਹਨ, ਭਜਨ ਤੋਂ ਬਿਨਾਂ ਤਿੰਨੇ ਬੇਫਾਇਦਾ ਹਨ। ਕਿਤੇ ਕਿਤੇ ਗੁਰੂ ਜੀ ਨੇ ਇਹਨਾਂ ਨੂੰ ਹੋਰ ਵਿਸਥਾਰ ਨਾਲ ਖੋਲ੍ਹ ਕੇ ਦੱਸਿਆ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਵੇਬ, ਚੌਥੇ ਪਿਆਰ ਅਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ਼, ਨੌਵੇਂ ਤੌਲੇ ਉੱਭੇ ਸਾ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਕਾਰੀ ਤਾ, ਉੜੀਆਂ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨੌ, ਪਿੱਛੋਂ ਪੁੱਤਰ ਸੱਦਿਓ ਕੌਂ, ਨਾਨਕ ਮਨਮੁਖ ਅੰਧ ਪਿਆਰ, ਬਾਅਦ ਗੁਰੂ ਡੁੱਬਾ ਸੰਸਾਰ। ਇੱਥੇ ਇਹਨਾਂ ਨੂੰ 10 ਹਿੱਸਿਆਂ ਵਿੱਚ ਕਰਕੇ ਦੱਸਿਆ ਹੈ। ਗੁਰੂ ਸ਼ਰਨ ਵਿੱਚ ਆ ਕੇ ਇਹ 10 ਅਵਸਥਾਵਾਂ ਸਫਲੀਆਂ ਹੋ ਜਾਂਦੀਆਂ ਹਨ। ਗੁਰੂ ਸ਼ਰਨ ਭਗਤੀ ਤੋਂ ਬਿਨਾਂ 10 ਅਵਸਥਾਵਾਂ ਵਿਅਰਥ ਜਾਂਦੀਆਂ ਹਨ। ਤਦੇ ਹੀ ਹਜ਼ੂਰ ਨੇ ਐਸੇ ਫਰਮਾਨ ਕੀਤਾ ਹੈ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਸੰਤੀ ਅਵਸਥਾਵਾਂ ਗੁਰੂ ਸ਼ਰਨ ਤੋਂ ਬਿਨਾਂ ਭਜਨ ਤੋਂ ਬਿਨਾਂ ਵਿਅਰਥ ਜਾਂਦੀਆਂ ਹਨ। ਇਹ ਜੀਵ ਨਿਗੁਰਾ ਰਹਿ ਕੇ ਭਜਨ ਤੋਂ ਬਿਨਾਂ 84 ਲੱਖ ਜੀਆ ਜੋਨ ਦੀਆਂ ਤਕਲੀਫਾਂ ਫਿਰ ਉਠਾਉਂਦਾ, ਜਿੱਥੋਂ ਨਿਕਲ ਕੇ ਮਾਨੁਖ ਦੇ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਔਰ ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਖੁੱਲ੍ਹਾ ਗੇਟ ਇਹ ਪ੍ਰਾਪਤ ਹੋਇਆ, ਇਸ ਮਹਿਮੀ ਗਵਾ ਲੈਂਦਾ ਹੈ। ਆਉਂ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਪ੍ਰੇਰਨਾ ਕਰਦੇ ਹਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਇਸ ਮਾਨੁਖ ਤਨ ਵਿੱਚ ਵਾਹਿਗੁਰੂ ਦੇ ਭਜਨ ਦਾ ਲਾਹ ਖੱਟ ਕੇ ਜਾਓ, ਅੱਗੇ ਸੌਖਾ ਵਸਣਾ ਹੁੰਦਾ, ਯਾਨੀ ਇਹੋ ਜਿਹੇ ਥਾਂ ਵਿੱਚ ਵਾਸਾ ਹੁੰਦਾ ਹੈ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਇਸ ਕਰਕੇ ਪ੍ਰੇਰਨਾ ਕਰਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ, ਅਯੁੱਧਿਆ ਪੁਰੀ ਦੇ ਬਾਹਰ ਬੈਠੇ ਅਯੁੱਧਿਆ ਵਾਸੀ ਲੋਕਾਂ ਦੇ ਨਾਲ ਬਚਨ ਬਲਾਸ ਕਰ ਰਹੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਿਤ ਵੀ ਸਨ। ਉਹਨਾਂ ਕਿਹਾ, ਮਹਾਰਾਜ ਅਯੁੱਧਿਆਪੁਰੀ ਇੱਕ ਦਫਾ ਸਵਰਗ ਦੇ ਵੇਲੇ ਰਾਜੇ ਹਰੀਚੰਦ ਵੇਲੇ ਸਵਰਗਾਂ ਨੂੰ ਜਾ ਚੁੱਕੀ ਹੈ, ਦੂਸਰੀ ਦਫਾ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਵਿਸ਼ਨੂੰ ਦਾ 14 ਕਾ ਅਵਤਾਰ ਨਿਮਿਤ ਅਵਤਾਰ ਰਾਵਣ ਕੁੰਭਕਰਨ ਦੇ ਮਾਰਨ ਵਾਸਤੇ ਜਿਨ੍ਹਾਂ ਦਾ ਅਵਤਾਰ ਸੀ ਉਹਨਾਂ ਵੇਲੇ ਬੈਕੁੰਠਾ ਨੂੰ ਜਾ ਚੁੱਕੀ ਹੈ। ਗੁਰੂ ਜੀ ਇਹ ਵਚਨ ਸੁਣ ਕੇ ਕਹਿਣ ਲੱਗੇ, ਅਗਰ ਅਯੁੱਧਿਆਪੁਰੀ ਸਵਰਗਾਂ ਜਾਂ ਬੈਕੁੰਠਾ ਨੂੰ ਗਈ ਹੁੰਦੀ ਇੱਥੇ ਕਿਉਂ ਵਸਦੀ ਹੁੰਦੀ? ਇੱਥੇ ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹ ਕਹਿਣਗੇ, ਤਾਂ ਠੀਕ ਹੈ ਮਹਾਰਾਜ, ਪਰ ਉਸ ਵਕਤ ਦੇ ਜਿਹੜੇ ਜੀਵ ਸਨ ਸਰੀਰ ਨੂੰ ਤਿਆਗ ਕੇ ਇੱਕ ਦਿਨ ਸਭ ਨੇ ਹੀ ਇੱਥੋਂ ਜਾਣਾ ਹੈ, ਭਾਵੇਂ ਦੁਨੀਆ ਦੇ ਵਿੱਚ ਕਿਸੇ ਦਾ ਦਿਲ ਜਾਣ ਨੂੰ ਕਰੇ ਜਾਂ ਨਾ ਕਰੇ, ਪਰ ਜਾਣਾ ਸਭ ਨੂੰ ਹੀ ਪੈਂਦਾ ਹੈ। ਜਦੋਂ 4 ਨਿਮਿੱਤ ਇਕੱਠੇ ਹੋ ਗਏ, ਅੰਨ ਜਲ ਮੁੱਕ ਗਿਆ, ਪੁਰਾਣ ਮੁੱਕ ਗਏ, ਉਹ ਜਗ੍ਹਾ ਆ ਗਈ, ਉਹ ਬਣ ਗਈ, ਉਸ ਮੌਕੇ ਬੇਵਸਾ ਸਭ ਨੂੰ ਇੱਥੋਂ ਜਾਣਾ ਪੈਂਦਾ ਹੈ। ਤਾਂ ਤੇ ਜਿਨ੍ਹਾਂ ਲੋਕਾਂ ਨੇ ਅੱਗੇ ਜਾਣ ਦੀ ਤਿਆਰੀ ਕਰ ਲਈ ਹੈ ਉਹ ਬੇਫਿਕਰ ਹੋ ਜਾਂਦੇ ਹਨ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਹਨ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਕਿਸੇ ਇਹੋ ਜਿਹੇ ਸੁੱਖ ਵਿੱਚ ਨਿਵਾਸ ਕਰਨਾ ਹੈ ਜਿਸ 'ਤੇ ਵੀ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਸੋ ਇਉਂ ਇਸ ਤਰੀਕੇ ਸਿਰ ਮਹਾਰਾਜ ਸਰੀਰਾਂ ਨੂੰ ਛੱਡ ਕੇ ਉਸ ਵਕਤ ਦੇ ਜੀਵ ਜਿਹੜੇ ਸਨ ਇਉਂ ਸਾਰੇ ਸਵਰਗਾਂ ਬੈਕੁੰਠਾਂ ਨੂੰ ਗਏ। ਗੁਰੂ ਜੀ ਕਹਿਣ ਲੱਗੇ, ਹੁਣ ਸਾਰੀ ਦੁਨੀਆ ਹੀ ਜਾ ਸਕਦੀ ਹੈ, ਉਹ ਤਾਂ ਇਕੱਲੀ ਇਹ ਅਯੁੱਧਿਆਪੁਰੀ ਹੀ ਗਈ। ਉਹ ਪੰਡਿਤ ਹੈਰਾਨ ਹੋ ਕੇ ਪੁੱਛਣ ਲੱਗੇ, ਮਹਾਰਾਜ ਇਹ ਕੈਸੇ? ਕਹਿਣ ਲੱਗੇ, ਅੱਗੇ ਧਰਮ ਕਰਕੇ ਹੀ ਗਏ ਸਨ, ਪੁੰਨਾਂ ਦਾ ਫਲ ਹੀ ਸਵਰਗਾਂ ਨੂੰ ਹਰੀਚੰਦ ਸਾਰੀ ਅਯੁੱਧਿਆਪੁਰੀ ਨੂੰ ਸਵਰਗਾਂ ਨੂੰ ਲੈ ਗਿਆ ਸੀ, ਹੋਰ ਤਾਂ ਕੋਈ ਸਬੱਬ ਨਹੀਂ ਸੀ, ਪਰ ਪਰਮੇਸ਼ੁਰ ਦਾ ਭਜਨ ਕਰਕੇ ਸਾਰੀ ਦੁਨੀਆ ਹੀ ਸਵਰਗਾਂ ਨੂੰ ਚਾਹੇ ਸਵਰਗਾਂ ਨੂੰ ਜਾ ਸਕਦੀ ਹੈ, ਅਗਰ ਬੈਕੁੰਠਾਂ ਨੂੰ ਚਾਹੇ ਬੈਕੁੰਠਾਂ ਨੂੰ ਜਾ ਸਕਦੀ ਹੈ। ਸਵਰਗ ਇੰਦਰ ਲੋਕ ਦਾ ਨਾਮ ਹੈ, ਜਿਸ ਨੂੰ ਜੰਨਤ ਜਾਂ ਬਿਸ਼ਤ ਕਹਿੰਦੇ ਹਨ। ਉੱਥੇ ਜਿਸਮਾਨੀ ਸੁੱਖ ਹਨ ਪਰ ਮਨ ਦੀ ਸ਼ਾਂਤ ਨਹੀਂ ਹੈ, ਪੀਸ ਔਫ ਮਾਇੰਡ ਨਹੀਂ ਹੈ, ਫਿਰ ਉੱਥੋਂ ਗਿਰਨਾ ਵੀ ਹੁੰਦਾ ਹੈ। ਔਰ ਬੈਕੁੰਠ ਉਹ ਥਾਂ ਹੈ ਜਿੱਥੇ ਸਾਕਾਰ ਪ੍ਰਭੂ ਬ੍ਰਹਮ ਦਾ ਵਾਸਾ ਹੈ, ਉੱਥੋਂ ਗਿਰਨਾ ਨਹੀਂ ਹੁੰਦਾ। ਉੱਥੋਂ ਦੇ ਵਾਸੀ ਜਿਹੜੇ ਹਨ ਭਜਨ ਆਨੰਦ ਵਿੱਚ ਲੀਨ ਹੁੰਦੇ ਨੇ, ਉਹਨਾਂ ਦੇ ਮਨ ਸ਼ਾਂਤ ਠੰਡੇ ਸੁਖੀ ਹੁੰਦੇ ਹਨ, ਔਰ ਗਿਰਨ ਦਾ ਉੱਥੋਂ ਫਿਕਰ ਜਾਂ ਚਿੰਤਾ ਨਹੀਂ ਹੁੰਦੀ, ਕਿਉਂਕਿ ਉੱਥੋਂ ਗਿਰਨਾ ਨਹੀਂ ਹੁੰਦਾ। ਇਸ ਵਾਸਤੇ ਇਹਨਾਂ ਦੋਨਾਂ 'ਚ ਇਤਨਾ ਫਰਕ ਹੈ। ਸੋ ਉਹ ਕਹਿਣਗੇ, ਉਹ ਕਿਵੇਂ? ਗੁਰੂ ਜੀ ਕਹਿਣਗੇ, ਭਜਨ ਕਰਕੇ ਵਾਹਿਗੁਰੂ ਦੇ ਨਾਮ ਦੇ ਆਸਰੇ ਜੋ ਕੁਛ ਵੀ ਚਾਹੇ ਉਹੀ ਕੁਛ ਮਿਲ ਸਕਦਾ। ਇਸ ਕਰਕੇ ਹੀ परमेश्वर के नाम नू गुरु जी ने अमोलक वस्तु दसिया। नाम अमोलक जी मेरे ਮਥਾ ਨਾਨਕ ਸੇਈ ਹਰ ਰੰਗ ਮਾਣ ਦੋ। ਪਰਮੇਸ਼ੁਰ ਦਾ ਨਾਮ ਅਮੋਲਕ ਵਸਤੂ ਹੈ, ਇਸਦੀ ਕੀਮਤ ਇਸਦੀ ਮਹਿਮਾ ਨੂੰ ਰਿਕ ਨਹੀਂ ਜਾਣਦਾ, ਵਾਹਿਗੁਰੂ ਦੇ ਪਿਆਰੇ ਹੀ ਇਸਦੀ ਮਹਿਮਾ ਨੂੰ ਜਾਣਦੇ ਹਨ। ਨਾਮ ਕੀ ਮਹਿਮਾ ਸੰਤ ਰਿਦਵਸ ਹੈ, ਤਦੇ ਹੀ ਗੁਰੂ ਬਾਬਾ ਜੀ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆਂ ਜਿਵੇਂ ਹੀਰੇ ਲਾਲ ਜਵਾਤ ਆਦਿ ਸ਼ਨਾਖਤ ਪਛਾਣ ਮਹਿਮਾ ਨੂੰ ਜਵਾਰੀ ਜਾਣਦੇ ਹਨ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ, ਆਮ ਨਹੀਂ ਜਾਣ ਸਕਦੇ, ਇਉਂ ਦੱਸਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ
thank you.
नाम की महिमा संत रिद वसै, संत प्रताप दुर्द सब नशै। परमेश्वर वाहिगुरु के नाम की महिमा न वाहिगुरु के प्यारे ने अच्छी तरह समझिया। तनू ने, प्रहलाद ने, कबीर ने, रविदास ने, नामदेव ने, अन्ने ने, होर बेअंत भगत संतान ने। इस करके परमेश्वर का नाम जप के जो कुछ भी चाहता है सब कुछ ही प्राप्त कर लेंदा है। तुरू ने अटल पदवियां हासिल कीतियां। भगतों ने बेअंत आप ही नहीं बल्कि बेअंत होर लोगों नू उच्च जीवन दिते। इस करके परमेश्वर के भजन विच एक स्वर्ग की बेअंत स्वर निवास करते हैं। तो परमेश्वर का नाम जप के कड़ी वस्तु है जो प्राप्त नहीं हो सकती। साहब गुरु रामदास चौथे पातशाह वाहिगुरु के भजन नू सारी इच्छा पूरी करता दसते हैं। सब इच्छा होन तेरिया
Yeah.
ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਉਹ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖਦਾਤਾ ਹਰ ਚਾਹ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਖ ਨਿਰੰਜਨਾ, ਜੈ ਹਰ ਸਿਮਰਨ ਪਿਆ ਤੈਂ ਉਪਾਧ ਗਤ ਕੀਨੀ, ਉੜ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਪਉ ਜਲ ਧਰਨਾ। ਇਉਂ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਜੀ ਸ਼ਖਸ ਦੇ ਪਾਸ ਰਸਾਇਣ ਹੋਵੇ, ਉਸਨੂੰ ਧਨ ਦਾ ਘਾਟਾ ਨਹੀਂ ਰਿਹਾ ਕਰਦਾ। ਜਿਸਦੇ ਪਾਸ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਹੈ, ਉਸਦੇ ਪਾਸ ਮੁੱਠੀ ਵਿੱਚ ਤਾਂ ਦੋਨੋਂ ਜਹਾਨ ਆ ਜਾਂਦੇ ਹਨ। ਉਹ ਰਸਾਇਣ ਤਾਂ ਅੱਠਾਂ ਧਾਤਾਂ ਨੂੰ ਸੋਨਾ ਹੀ ਬਣਾਉਂਦੀ ਹੈ, ਲੇਕਿਨ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਤਾਂ ਇਹੋ ਜਿਹੀ ਚੀਜ਼ ਹੈ, ਜੀਵ ਤੋਂ ਰੱਬ ਬਣਾ ਦਿੰਦਾ, ਜਿਸ ਤੋਂ ਪਰੇ ਕੋਈ ਵੀ ਚੀਜ਼ ਨਹੀਂ। ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਜੋ ਸਗਲੇ ਦੁੱਖ ਪਲਾਇਣ, ਜੋ ਜੋ ਮੰਗ ਹੈ ਸੋਈ ਸੋਈ ਪਾਵਹਿ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਨ ਦੋਹੁਣ ਤੇ ਛੂਟੈ, ਭਉਜਲ ਜਗਤ ਤਰਾਇਣ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਵਿਨਾਸ਼ੀ ਪਦਵੀ, ਜਿਹੜੀ ਪਦਵੀ ਕਦੇ ਨਾਸ਼ ਨਾ ਹੋਵੇ, ਇਸ ਨੂੰ ਪਾ ਕੇ ਫਿਰ ਗਿਰਨਾ ਨਾ ਹੋਵੇ, ਜਿਸ ਤੋਂ ਉੱਚੀ ਪਦਵੀ ਕੋਈ ਵੀ ਨਾ ਹੋਵੇ, ਜਿਸ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਇਹੋ ਜਿਹੀ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ ਤੂੰ ਪਰਮੇਸ਼ੁਰ ਦਾ ਭਜਨ ਕਰ, ਇਹ ਵੀ ਤੈਨੂੰ ਮਿਲ ਜਾਏਗੀ। ਇਉਂ ਸਭ ਕੁਛ ਵਾਹਿਗੁਰੂ ਦੇ ਭਜਨ ਵਿੱਚ ਹੈ। ਗੁਰੂ ਜੀ ਇਸ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਇਹ ਬਚਨ ਜਦੋਂ ਗੁਰੂ ਜੀ ਨੇ ਉਹਨਾਂ ਪੰਡਿਤਾਂ ਨੂੰ ਕਿਹਾ, ਉਹ ਵਿਦਵਾਨ ਸਨ, ਸਵਾਲ 'ਤੇ ਸਵਾਲ ਕਰੀ ਜਾਂਦੇ ਸਨ, ਕਹਿਣਗੇ ਮਹਾਰਾਜ ਮੰਨ ਲਿਆ ਵੀ ਪਰਮੇਸ਼ੁਰ ਦਾ ਭਜਨ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ, ਸਵਰਗ ਬੈਕੁੰਠ ਆਦਿ ਸਭ ਕੁਛ ਦਿੰਦਾ ਹੈ, ਪਰ ਇਉਂ ਕਿਰਪਾ ਕਰਕੇ ਦੱਸੋ, ਭਜਨ ਪਰਮੇਸ਼ੁਰ ਦੇ ਅਨੰਤ ਹਨ, ਬੇਅੰਤ ਹਨ, ਕਿਹੜਾ ਭਜਨ ਕਰਨਾ ਚਾਹੀਦਾ ਹੈ, ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਭਾਈ ਪਰਮੇਸ਼ੁਰ ਦੇ ਬੇਅੰਤ ਨਾਮ ਹਨ, ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ ਨੇ, ਜੋ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ, ਕਰੋੜਾਂ ਬ੍ਰਹਮੰਡਾਂ ਦਾ ਉਤਪਤ ਕਰਤਾ, ਫਿਰ ਸਭ ਦੀ ਪਾਲਣਾ ਕਰਦਾ, ਫਿਰ ਸਭ ਦਾ ਸ਼ਿੰਗਾਰ ਕਰਨ ਵਾਲਾ, ਉਸਦੇ ਬੇਅੰਤ ਨਾਮ ਹਨ। ਜਿਵੇਂ ਪਾਣੀ ਹੈ ਮਿਸਾਲ ਦੇ ਤੌਰ 'ਤੇ, ਉਸਨੂੰ ਅਸੀਂ ਆਪਣੀ ਬੋਲੀ ਵਿੱਚ ਪਾਣੀ ਕਹਿੰਦੇ ਹਾਂ, ਅੰਗਰੇਜ਼ੀ ਵਿੱਚ ਉਸਨੂੰ ਵਾਟਰ ਕਿਹਾ ਜਾਂਦਾ ਹੈ, ਫਾਰਸੀ 'ਚ ਆਬ ਕਹਿੰਦੇ ਹਨ, ਅਰਬੀ ਵਿੱਚ ਉਬ ਕਹਿੰਦੇ ਹਨ, ਹਿੰਦੀ ਵਿੱਚ ਜਲ ਕਹਿੰਦੇ ਹਨ। ਚੀਜ਼ ਇੱਕੋ ਹੀ ਹੈ, ਕਥਨ ਵਿੱਚ ਫਰਕ ਹੈ। ਇਸੀ ਤਰ੍ਹਾਂ ਉਹ ਹਸਤੀ ਕਰੋੜਾਂ ਬ੍ਰਹਮੰਡਾਂ ਨੂੰ ਉਤਪਤ ਪਾਲਣਾ ਅਤੇ ਸ਼ਿੰਗਾਰ ਕਰਨ ਵਾਲੀ, ਉਸਦੇ ਅਨੰਤ ਨਾਮ ਹਨ, ਇੱਕ ਨਹੀਂ ਹੈ। ਪਰ ਗੁਰੂ ਜੀ ਕਹਿੰਦੇ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ ਹਾਂ, ਜਿੰਨੇ ਪਰਮੇਸ਼ੁਰ ਦੇ ਨਾਮ ਹਨ ਮੈਂ ਸਭ ਦੇ ਹੀ ਬਲਿਹਾਰੇ ਜਾਂਦਾ। ਇਉਂ ਹਜ਼ੂਰ ਫਰਮਾਉਂਦੇ ਹਨ, ਜਿੱਥੇ ਤੇਰੇ ਨਾਮ ਹੈ ਬਲੇ ਖਿਲਾਫ ਨਹੀਂ, ਵਿਰੁੱਧ ਨਹੀਂ ਹਾਂ, ਜਿਤਨੇ ਪਰਮੇਸ਼ੁਰ ਦੇ ਨਾਮ ਹੈ ਮੈਂ ਸਭ ਦੇ ਹੀ ਬਲਿਹਾਰੇ ਜਾਂਦਾ ਹਾਂ। ਇਸ ਵਾਸਤੇ ਸਤਸੰਗ ਗੁਰੂ ਨਾਨਕ ਜੈਸਾ ਸੁਲਾ ਕੁਲ ਪੈਗੰਬਰ ਦੁਨੀਆਂ 'ਤੇ ਹੋਰ ਕੋਈ ਵੀ ਨਹੀਂ ਹੋਇਆ। ਹਰੇਕ ਨੇ ਆਪਣੀ ਆਪਣੀ ਉਮਤ ਨੂੰ ਹੀ ਉਪਦੇਸ਼ ਕੀਤਾ, ਪਰ ਗੁਰੂ ਬਾਬਾ ਜੀ ਦਾ ਉਪਦੇਸ਼ ਤਾਂ ਚੌਹਾਂ ਵਰਨਾਂ ਨੂੰ, ਚੌਹਾਂ ਆਸ਼ਰਮਾਂ ਨੂੰ ਸਾਂਝਾ ਹੀ ਹੈ, ਇਉਂ ਫਰਮਾਉਂਦੇ ਹਨ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਗੁਰਮੁਖ ਨਾਮ ਜਪੇ ਉਧਰੇ ਸੋ ਕਲਮੈ ਖਟਖਟ ਨਾਨਕ ਮਾਂਜਾ। ਹਾਂ, ਗੁਰੂ ਬਾਬਾ ਜੀ ਦਾ ਉਪਦੇਸ਼ ਪ੍ਰਾਣੀ ਮਾਤਰ ਵਾਸਤੇ, ਸਭ ਦੇ ਵਾਸਤੇ ਸਾਂਝਾ ਹੈ, ਕੋਈ ਖਿੱਚਾ ਖਿੱਚੀ ਵਾਲੀ ਗੱਲ ਨਹੀਂ। ਇਸ ਵਾਸਤੇ ਉਹਨਾਂ ਪੰਡਿਤਾਂ ਨੂੰ ਗੁਰੂ ਬਾਬਾ ਜੀ ਕਹਿੰਦੇ ਹਨ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਬਖਲਾਫ ਨਹੀਂ ਹਾਂ। ਜਿਤਨੇ ਵੀ ਪਰਮੇਸ਼ੁਰ ਦੇ ਨਾਮ ਹਨ ਮੈਂ ਸਭ ਦੇ ਹੀ ਬੁਲਿਹਾਰੇ ਜਾਣਾ ਹਾਂ, ਪਰ ਦਰਿਆ ਤੋਂ ਉਰਲੇ ਕਿਨਾਰੇ ਪਰਲੇ ਕਿਨਾਰੇ ਜਾਣ ਵਾਸਤੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ। ਜਿਸ ਬੇੜੀ 'ਤੇ ਕੋਈ ਸਵਾਰ ਹੋ ਜਾਂਦਾ ਹੈ, ਉਹ ਬੇੜੀ ਉਸਨੂੰ ਪਰਲੇ ਕਿਨਾਰੇ ਲੈ ਜਾਂਦੀ ਹੈ, ਪਾਰ ਲਗਾ ਦਿੰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਅਨੰਤ ਨਾਮ ਹਨ, ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਾਰੇ ਹੀ ਸਮਰੱਥ ਹਨ, ਪਰ ਜਿਸ ਨਾਮ ਰੂਪੀ ਜਹਾਜ਼ 'ਤੇ ਇਹ ਸਵਾਰ ਹੋ ਗਿਆ, ਉਸਨੇ ਹੀ ਇਸਨੂੰ ਉਰਲਾ ਕਿਨਾਰਾ ਸੰਸਾਰ ਹੈ ਅਤੇ ਪਰਲਾ ਕਿਨਾਰਾ ਵਾਹਿਗੁਰੂ ਦਾ ਦੇਸ਼ ਹੈ, ਉੱਥੇ ਪਹੁੰਚਾ ਦੇਣਾ ਹੈ, ਜਿੱਥੇ ਦੁੱਖ ਨਹੀਂ। ਇਸ ਕਰਕੇ ਸਾਰਿਆਂ ਵਿੱਚ ਹੀ ਸ਼ਕਤੀ ਹੈ। ਜਿਸ ਬੇੜੀ ਵਿੱਚ ਕੋਈ ਸਵਾਰ ਹੋ ਗਿਆ, ਉਸਨੇ ਹੀ ਉਸਨੂੰ ਪਾਰ ਕਰ ਦੇਣਾ ਹੈ। ਇਹ ਸੁਣ ਕੇ ਉਹ ਲੋਕ ਕਹਿਣ ਲੱਗੇ, ਮਹਾਰਾਜ, ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ, ਬੇੜੀ ਨੂੰ ਕੋਈ ਚਲਾਉਣ ਵਾਲਾ ਮਲਾਹ ਹੁੰਦਾ ਹੈ। ਮਲਾਹ ਬੇੜੀ ਨੂੰ ਚਲਾ ਕੇ ਮੁਸਾਫਰਾਂ ਨੂੰ ਵਿੱਚ ਬਿਠਾ ਕੇ ਬੇੜੀ ਦੇ ਉਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਲਿਜਾਂਦਾ ਹੈ, ਤਾਂ ਜਾ ਕੇ ਮੁਸਾਫਰ ਪਰਲੇ ਕਿਨਾਰੇ ਪਹੁੰਚਦੇ ਹਨ। ਇਸੇ ਤਰ੍ਹਾਂ ਨਾਮ ਰੂਪੀ ਬੇੜੀ ਆ ਫਰਮਾਉਂਦੇ ਹੋ, ਬੇਅੰਤ ਪਰਮੇਸ਼ੁਰ ਦੇ ਨਾਮ ਬੇੜੀਆਂ ਦੇ ਤੁੱਲ ਹਨ, ਜਹਾਜ਼ਾਂ ਦੇ ਤੁੱਲ ਹਨ। ਸਭ ਹੀ ਇਹ ਜੀਵ ਨੂੰ ਪਰਮੇਸ਼ੁਰ ਦੇ ਦੇਸ਼ ਪਹੁੰਚਾਉਣ ਨੂੰ ਸਮਰੱਥ ਹਨ। ਸੋ ਆਪ ਕਿਸੇ ਨਾਮ ਦੇ ਬਖਲਾਕ ਅਵਰੁੱਧ ਵੀ ਨਹੀਂ ਹੋ, ਪਰ ਇੰਨੀ ਗੱਲ ਜ਼ਰੂਰ ਹੈ, ਬੇੜੀ ਆਪ ਨਹੀਂ ਚੱਲਿਆ ਕਰਦੀ, ਉਹਨੂੰ ਕੋਈ ਚਲਾਉਣ ਵਾਲਾ ਮਲਾਹ ਹੋਣਾ ਚਾਹੀਦਾ ਹੈ। ਇਸ ਕਰਕੇ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾਹ ਕਿਹਾ ਜਾਣਾ ਚਾਹੀਦਾ ਹੈ, ਜਿਹੜਾ ਮੁਸਾਫਰਾਂ ਨੂੰ ਉਰਲੇ ਕਿਨਾਰਿਓਂ ਪਰਲੇ ਕਿਨਾਰੇ ਲਿਜਾ ਸਕੇ। ਗੁਰੂ ਜੀ ਕਹਿੰਦੇ, ਠੀਕ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਬੇੜੀ ਆਪ ਨਹੀਂ ਚੱਲਦੀ ਹੁੰਦੀ, ਹਾਂ, ਨਾਮ ਬੇੜੀ ਸੰਤ ਮਲਾ, ਬੇੜੀ ਨੂੰ ਮਲਾ ਹੀ ਚਲਾਇਆ ਕਰਦਾ ਹੈ। ਪਰ ਗੱਲ ਇੰਨੀ ਜ਼ਰੂਰ ਹੈ, ਮਲਾ ਉਹ ਹੋਣਾ ਚਾਹੀਦਾ ਹੈ ਜੀ ਦੀਆਂ ਅੱਖਾਂ ਵੀ ਦਰੁਸਤ ਹੋਣ, ਯਾਨੀ ਨਿਗਾਹ ਵੀ ਦਰੁਸਤ ਹੋਵੇ, ਔਰ ਹੱਥ ਪੈਰ ਵੀ ਜੀ ਦੇ ਸਾਬਤ ਹੋਣ। ਕਿਉਂ? ਅੱਖਾਂ ਨਾਲ ਤਾਂ ਦੇਖਣਾ, ਪਰਲਾ ਕਿਨਾਰਾ ਕਿੱਥੇ ਹੈਗਾ, ਅਤੇ ਹੱਥਾਂ ਪੈਰਾਂ ਚੱਕੂ ਮਾਰਨਾ ਹੈ। ਅਗਰ ਨਿਗਾਹ ਹੈ, ਅੱਖਾਂ ਹਨ, ਹੱਥ ਪੈਰ ਇਹਨਾਂ 'ਚ ਨੁਕਸ ਹੈ, ਚੱਪੂ ਕਿਵੇਂ ਮਾਰੇਗਾ? ਪਰਲਾ ਕਿਨਾਰਾ ਤਾਂ ਜ਼ਰੂਰ ਦੇਖਦਾ, ਉਹ ਹੈ, ਪਰ ਚੱਪੂ ਮਾਰੇ ਬਿਨਾਂ ਬੇੜੀ ਚੱਲੇਗੀ ਨਹੀਂ, ਮੁਸਾਫਰਾਂ ਨੂੰ ਕਿਵੇਂ ਪਾਰ ਲਿਜਾਏਗਾ? ਹਾਂ, ਜੇਕਰ ਹੱਥ ਪੈਰ ਹਨ, ਨਿਗਾਹ ਨਹੀਂ ਹੈ, ਤਾਂ ਹੱਥ ਪੈਰ ਤਾਂ ਮਾਰ ਕੇ ਚੱਪੂ ਤਾਂ ਮਾਰੀ ਜਾਊ, ਪਰ ਬੇੜੀ ਖਬਰ ਕਿੱਧਰ ਨੂੰ ਚੱਲ ਪਵੇ, ਉਹਨੂੰ ਦੀਂਹਦਾ ਨਹੀਂ ਕਿੱਥੇ ਲਿਜਾਣਾ ਮੁਸਾਫਰਾਂ ਨੂੰ। ਇਸੀ ਤਰ੍ਹਾਂ ਮਲਾ ਉਹ ਹੋਣਾ ਚਾਹੀਦਾ ਹੈ ਜਿਸ ਦੀ ਨਿਗਾਹ ਵੀ ਬਿਲਕੁਲ ਠੀਕ ਹੋਵੇ, ਔਰ ਹੱਥ ਪੈਰ ਵੀ ਜਿਸਦੇ ਬਿਲਕੁਲ ਦਰੁਸਤ ਹੋਣ ਚੱਪੂ ਮਾਰਨ ਵਾਸਤੇ। ਇਹ ਵੀ ਪਤਾ ਹੋਵੇ ਕਿੱਥੇ ਪਹੁੰਚਾਉਣਾ ਹੈ ਮੁਸਾਫਰ ਨੂੰ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਵੀ ਉਹ ਮਲਾ, ਮਹਾਂਪੁਰਖ ਮਲਾ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਸਾਧਨ ਸੰਪੰਨ ਹੋ ਕੇ, ਜਿਨ੍ਹਾਂ ਦੇ ਗਿਆਨ ਨੇਤਰ ਖੁੱਲ੍ਹੇ ਹਨ, ਉਹਨਾਂ ਨੂੰ ਪਤਾ ਹੈ ਉਹ ਅਸਥਾਨ ਕਿਹੜਾ ਹੈ, ਕਿੱਥੇ ਹੈ ਜਿੱਥੇ ਜਿਗਿਆਸੂ ਰੂਪੀ ਮੁਸਾਫਰ ਨੂੰ ਪਹੁੰਚਾਉਣਾ ਹੈ। ਔਰ ਹੱਥ ਪੈਰ ਸਾਬਤ ਹੋਣੇ ਕੀ ਹੈ? ਜਿਗਿਆਸੂ ਅਧਿਕਾਰੀ ਜਨਾਂ ਦੇ ਸੰਸੇ ਆਦਮਿਤ ਕਰਨ ਸਮਰੱਥ ਹੋਣਾ, ਕਿਉਂਕਿ ਜਿਹੜਾ ਜਿਸ ਰਸਤੇ ਗਿਆ ਹੋਵੇ ਉਸਦੀ ਪੂਰੀ ਪੂਰੀ ਵਾਕਫੀਅਤ ਰੱਖਦਾ ਹੁੰਦਾ ਹੈ। ਦੋ ਕਿਸਮ ਦੇ ਵਿਦਵਾਨ ਮੰਨੇ ਹਨ, ਇੱਕ ਚਕਸ਼ੂ ਇੱਕ ਅੰਧ, ਇੱਕ ਅੱਖਾਂ ਵਾਲਾ ਇੱਕ ਬਿਨਾਂ ਅੱਖਾਂ ਤੋਂ। ਹਾਂ, ਜਿਹੜਾ ਸਿਰਫ ਪੜ੍ਹਿਆ ਹੈ, ਵਿੱਦਿਆ ਦੁਆਰਾ ਸਮਝਦਾ ਹੈ, ਪਰ ਕਮਾਈ ਨਹੀਂ ਕੀਤੀ, ਨਾਮ ਅਭਿਆਸ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਹੋਇਆ ਜਿੱਥੇ ਪਹੁੰਚਣਾ ਹੈ, ਉਹ ਅੰਧ ਯਾਨੀ ਨੇਤਰਹੀਨ ਹੈ, ਸਚਕਸ਼ੂ ਨਹੀਂ ਯਾਨੀ ਅੱਖਾਂ ਤੋਂ ਬਿਨਾਂ ਹੈ, ਉਹ ਮੁਸਾਫਰਾਂ ਨੂੰ ਪਾਰ ਨਹੀਂ ਲਿਜਾ ਸਕੇਗਾ, ਕਿਉਂਕਿ ਉਹਨੂੰ ਦੀਂਦਾ ਨਹੀਂ। ਇਸੀ ਤਰ੍ਹਾਂ ਯਾਨੀ ਮਲਾ ਉਹ ਹੋਣਾ ਚਾਹੀਦਾ ਹੈ, ਮਹਾਂਪੁਰਖ ਮਲਾ ਹੋਣਾ ਚਾਹੀਦਾ ਹੈ, ਜਿਹਨੇ ਕਮਾਈ ਕਰਕੇ ਸਾਧਨ ਸੰਪੰਨ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਜਿਹੜਾ ਸਭ ਦਾ ਮੰਜ਼ਲੇ ਮਕਸੂਦ ਹੈ। ਜਗਿਆਸੂ ਜਨਾਂ ਨੂੰ, ਅਧਿਕਾਰੀ ਜਨਾਂ ਨੂੰ ਉਹੀ ਉੱਥੇ ਪਹੁੰਚਾਉਣ ਨੂੰ ਸਮਰੱਥ ਹੈ, ਉਹੀ ਉਸ ਬੇੜੀ ਨੂੰ ਚਲਾ ਸਕਦਾ ਹੈ। ਯਾਨੀ ਮਹਾਂਪੁਰਖ ਸਾਧਨ ਸੰਪੰਨ ਬ੍ਰਹਮਨਿਸ਼ਠੀ ਸਤੋਤਰੀ ਹੋਣਾ ਚਾਹੀਦਾ ਹੈ, ਤਦ ਹੀ ਜਾ ਕੇ ਮੁਸਾਫਰਾਂ ਨੂੰ ਸੁਰਲੇ ਕਿਨਾਰੇ ਤੋਂ, ਸੰਸਾਰ ਸਮੁੰਦਰ ਤੋਂ ਪਾਰ ਕਰਕੇ ਪਰਲਾ ਕਿਨਾਰਾ ਜੋ ਵਾਹਿਗੁਰੂ ਦਾ ਦੇਸ਼ ਹੈ, ਨਿਰਾਕਾਰ ਦੇਸ਼ ਹੈ, ਉੱਥੇ ਪਹੁੰਚਾਉਣ ਨੂੰ ਸਮਰੱਥ ਹੋ ਸਕਦਾ ਹੈ। ਇਸ ਕਰਕੇ ਮਹਾਂਪੁਰਖ ਇਹੋ ਜਿਹੇ ਮਹਾਂਪੁਰਖ ਦੀ ਰਾਹੀਂ ਨਾਮ ਅਭਿਆਸ ਦੀ ਕਮਾਈ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਈਦਾ ਹੈ, ਇਉਂ ਲਾਹ ਖਟੀਂਦਾ ਹੈ। ਇਹਾਂ ਖਾਟ ਚਲੋ ਹਰ ਲਾਹ ਆਗੇ ਇੱਕ ਇਹੋ ਜਿਹੇ ਸ਼ਹਿਰ ਪਹੁੰਚੇ ਜਿੱਥੇ ਬਹੁਤ ਸਾਰੇ ਬ੍ਰਹਮ ਗਿਆਨੀ ਕਹਾਉਣ ਵਾਲੇ, ਯਾਨੀ ਸਿਰਫ ਪੜ੍ਹ ਕੇ ਹੀ ਆਪਣੇ ਆਪ ਨੂੰ ਗਿਆਨਵਾਨ ਸਦਾਉਣ ਵਾਲੇ, ਜਿਨ੍ਹਾਂ ਨੂੰ ਯਾਨੀ ਅੰਧ ਰਹਿਬਰ ਜਾਂ ਅੰਧ ਮਲਾਹ ਕਿਹਾ ਗਿਆ, ਉੱਥੇ ਗੁਰੂ ਜੀ ਪਹੁੰਚੇ। ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆ ਆਲੇ ਬੂਚਾ ਸ਼ਹਿਰ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇ ਜਾ ਕੇ ਵੈਦ ਹਕੀਮ ਵੈਦ ਹਕੀਮ। ਮਰਦਾਨੇ ਨੇ ਇੱਕ ਬੂਚਾ ਲੈ ਲਿਆ, ਸ਼ਹਿਰ ਦੇ ਵਿੱਚ ਉੱਚੀ ਉੱਚੀ ਇਉਂ ਆਵਾਜ਼ਾਂ ਦਿੰਦਾ ਫਿਰਦਾ ਹੈ, ਆ ਗਿਆ ਬਾਬਾ ਵੈਦ ਰੋਗੀ। ਦਿੰਦਾ ਫਿਰਦਾ ਇੱਕ ਆਦਮੀ ਮਰਦਾਨੇ ਰੋਕ ਕੇ ਕਹਿਣ ਲੱਗਾ, ਕਿਉਂ ਜੀ ਤੁਸੀਂ ਵੈਦ ਹੋ? ਕਹਿਣ ਲੱਗੇ, ਨਹੀਂ ਮੈਂ ਤਾਂ ਵੈਦ ਨਹੀਂ। ਫਿਰ ਵੈਦ ਹੋਰ ਕੌਣ? ਕਹਿਣ ਲੱਗਾ, ਵੈਦ ਬਾਹਰ ਬੈਠਾ। ਉਹ ਆਦਮੀ ਕਹਿੰਦਾ, ਇੱਥੋਂ ਦਾ ਰਾਜਾ ਬੜਾ ਧਰਮਾਤਮਾ, ਪਰਜਾ ਪਾਲਕ, ਜਿਹੇ ਜਿਹੇ ਰਾਜਿਆਂ ਵਿੱਚ ਪਰਜਾ ਦੀ ਪਾਲਣਾ ਵਾਸਤੇ ਗੁਣ ਹੋਣੇ ਚਾਹੀਦੇ ਹਨ, ਸਾਰੇ ਹੀ ਉਸ ਵਿੱਚ ਪਾਏ ਜਾਂਦੇ ਹਨ। ਪਰ ਇੱਕ ਸ਼ੋਕ ਵਾਲੀ ਗੱਲ ਹੈ, ਇੱਕ ਦੁੱਖ ਵਾਲੀ ਗੱਲ ਹੈ, ਉਸ ਰਾਜਾ ਦੇ ਸਰੀਰ ਨੂੰ ਕੋਹੜ ਦਾ ਰੋਗ ਹੈ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ ਵੈਦਾਂ ਡਾਕਟਰਾਂ ਦੇ ਇਲਾਜ ਕੀਤੇ, ਪਰ ਉਹ ਉਸਦਾ ਕੋਹੜ ਦਾ ਰੋਗ ਹਟਿਆ ਹੀ ਨਹੀਂ। ਇਹੋ ਜਿਹਾ ਪਰਮਾਤਮਾ ਨੇਕ ਪਰਜਾ ਪਾਲਕ ਰਾਜਾ ਮਿਲਣਾ ਪਰਜਾ ਨੂੰ ਬੜਾ ਔਖਾ ਹੈ। ਅਗਰ ਤੁਹਾਡੇ ਪਾਸ ਕੋਈ ਉਸਨੂੰ ਰਾਜ਼ੀ ਕਰਨ ਦੀ ਦਵਾਈ ਹੋਵੇ ਤਾਂ ਬੜਾ ਹੀ ਪਰਉਪਕਾਰ ਹੈ। ਇਹ ਸੁਣ ਕੇ ਮਰਦਾਨਾ ਕਹਿਣ ਲੱਗਿਆ, ਮੇਰਾ ਵੈਦ ਤਾਂ ਇਹੋ ਜਿਹਾ ਕਾਮਲ ਹੈ, ਇਹ ਕੀ ਹੈ? ਇੱਦੂ ਭਾਵੇਂ ਲੱਖਾਂ ਗੁਣਾ ਜ਼ਿਆਦਾ ਰੋਗੀ ਹੋਣ, ਉਹਨਾਂ ਨੂੰ ਵੀ ਛਿਣ ਮਾਤਰ ਵਿੱਚ ਰਾਜ਼ੀ ਕਰਨ ਨੂੰ ਸਮਰੱਥ ਹੈ। ਚੱਲ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਦਾ, ਮੈਂ ਤਾਂ ਇੱਕ ਛੋਟਾ ਜਿਹਾ ਉਹਨਾਂ ਦਾ ਸੇਵਕ ਹਾਂ, ਮਾਮੂਲੀ ਅਦਨਾ ਜਿਹਾ ਗੁਲਾਮ ਹਾਂ। ਇਉਂ ਮਰਦਾਨਾ ਉਸਨੂੰ, ਉਹ ਕੋਈ ਅਹਿਲਕਾਰ ਸੀ ਰਾਜੇ ਦਾ, ਉਸਨੂੰ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੈ ਗਿਆ। ਨਮਸਕਾਰ ਕੀਤੀ ਮਰਦਾਨੇ ਨੇ, ਅਰਜ਼ ਕੀਤੀ ਗਰੀਬ ਨਵਾਜ਼, ਇਹ ਦੀ ਗੱਲ ਸੁਣੋ ਆਪ ਕਿਰਪਾ ਕਰਕੇ, ਅਤੇ ਆਪ ਮਿਹਰ ਵੀ ਕਰੋ। ਉਸਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, ਕਹਿਣ ਲੱਗਾ ਮਹਾਰਾਜ, ਇੱਥੋਂ ਦਾ ਰਾਜਾ ਬੜਾ ਨਿਆਂਕਾਰੀ ਪਰਮਾਤਮਾ, ਪਰਜਾ ਪਾਲਕ, ਪਰਜਾ ਨੂੰ ਬੜਾ ਸੁਖ ਦੇਣ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ, ਪਰਮਾਤਮਾ ਰਾਜਿਆਂ ਵਿੱਚ ਚਾਹੀਦੇ ਹਨ, ਉਹਦੇ ਵਿੱਚ ਸਾਰੇ ਹੀ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਹਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ, ਇਸ ਕਰਕੇ ਬੜਾ ਆਤਰ ਹੈ। ਜੇਕਰ ਆਪ ਕਿਰਪਾ ਕਰੋ, ਉਸਦਾ ਇਹ ਰੋਗ ਹਟਾ ਦਿਓ, ਬੜਾ ਉਪਕਾਰ ਹੈ। ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬੜਾ ਹੀ ਮੁਸ਼ਕਲ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਹਟਦਾ ਜਾਏਗਾ ਰੋਗ, ਰੋਗ ਹਟਣ ਨੂੰ ਦੇਰ ਨਹੀਂ ਲੱਗੇਗੀ, ਪਰ ਇੱਕ ਥੋੜ੍ਹੀ ਜਿਹੀ ਗੱਲ ਚਾਹੀਦੀ ਹੈ। ਜੇ ਮਿਲ ਜਾਵੇ, ਉਹ ਬਹੁਤੀ ਵੱਡੀ ਵੀ ਨਹੀਂ। ਉਹ ਕਹਿਣਗੇ, ਦੱਸੋ ਮਹਾਰਾਜ। ਕਹਿਣ ਲੱਗੇ ਗੁਰੂ ਜੀ, ਅਸੀਂ ਇਹ ਸ਼ਹਿਰ ਵਿੱਚ ਜੇ ਕੋਈ ਬ੍ਰਹਮ ਗਿਆਨੀ ਹੋਵੇ, ਉਸਦਾ ਤੇਲ ਕੱਢ ਕੇ ਇਸ ਰਾਜਾ ਦੇ ਸਰੀਰ ਨੂੰ ਮਲਾਂਗੇ, ਬਿਲਕੁਲ ਠੀਕ ਹੋ ਜਾਏਗਾ। ਜੇਕਰ ਕੋਈ ਬ੍ਰਹਮ ਗਿਆਨੀ ਹੋਵੇ ਤੁਹਾਡੇ ਸ਼ਹਿਰ ਵਿੱਚ, ਇੱਥੇ ਕੋਹਲੂ ਗੜਾ ਦਿਓ, ਉਹਦੇ ਵਿੱਚ ਪੀੜ ਕੇ ਉਸਦਾ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਲਣ ਦੀ ਦੇਰ ਹੈ, ਉਸੇ ਵਕਤ ਠੀਕ ਹੋ ਜਾਏਗਾ। ਇਹ ਸੁਣ ਕੇ ਕਹਿਣ ਲੱਗਾ, ਜੀ ਇਹ ਬ੍ਰਹਮ ਗਿਆਨੀ ਇੱਥੇ ਬਹੁਤ ਹਨ, ਵਾਚਕ ਗਿਆਨੀ ਬਹੁਤ ਬਣੇ ਫਿਰਦੇ ਸਨ। ਹਾਂਜੀ, ਇਉਂ ਕਹਿਣਗੇ ਬਹੁਤ ਹਨ ਬ੍ਰਹਮ ਗਿਆਨੀ। ਗੁਰੂ ਜੀ ਕਹਿਣਗੇ, ਚੰਗਾ ਇਹ ਢੰਡੋਰਾ ਫੇਰੋ, ਵੀ ਪਰਉਪਕਾਰ ਵਾਸਤੇ ਰਾਜੇ ਦੇ ਸਰੀਰ ਨੂੰ ਕੁਛ ਦਾ ਕੋਹੜ ਦਾ ਰੋਗ ਹੈ, ਕੋਈ ਬ੍ਰਹਮ ਗਿਆਨੀ ਆਵੇ। ਕਿਉਂ ਬ੍ਰਹਮ ਗਿਆਨੀ ਪਰਉਪਕਾਰ ਮਹਾ, ਉਹਦਾ ਸਰੀਰ ਨਾਲ ਉਹਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ ਸਰੀਰ ਨੂੰ, ਉਹ ਨਾਸ਼ਵੰਤ ਜਾਣਦਾ, ਇੱਕ ਵਸਤਰ ਜਾਂ ਕੱਪੜੇ ਦੀ ਨਹੀਂ ਜਾਣਦਾ ਹੁੰਦਾ ਹੈ। ਸੋ ਉਸਨੂੰ, ਸੋ ਪਰਉਪਕਾਰ ਵਾਸਤੇ ਸਰੀਰ ਲਗਾ ਦੇਣਾ ਮਾਮੂਲੀ ਬਾਤ ਹੋਇਆ ਕਰਦੀ ਹੈ, ਬਲਕਿ ਉਸਦੀ ਕੁਰਬਾਨੀ ਹੋਂ ਰਹਿਤ ਹੁੰਦੀ ਹੈ। ਆਮ ਲੋਕਾਂ ਦੀ ਕੁਰਬਾਨੀ ਤਾਂ ਹੋਂ ਸਹਿਤ ਹੁੰਦੀ ਹੈ, ਪਰ ਇਹੋ ਜਿਹੇ ਬ੍ਰਹਮ ਗਿਆਨੀ ਕੁਰਬਾਨੀ ਜਿਹੜੀ ਹੈ ਉਹ ਤਾਂ ਹੋਂ ਰਹਿਤ ਹੁੰਦੀ ਹੁੰਦੀ। ਕੋਈ ਆਵੇ ਅਤੇ ਉਸਨੂੰ ਇਹ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਸਰੀਰ ਨੂੰ ਮਲਾਂਗੇ, ਉਸੇ ਵਕਤ ਰਾਜਾ ਠੀਕ ਹੋ ਜਾਏਗਾ। ਕਿਤਨਾ ਉਪਕਾਰ ਹੈ, ਰਾਜਾ ਪਰਮਾਤਮਾ ਹੈ, ਨਿਆਂਕਾਰੀ ਹੈ, ਪ੍ਰਜਾ ਪਾਲਕ ਹੈ, ਇਹੋ ਜਿਹਾ ਰਾਜਾ ਮਿਲਣਾ ਬੜਾ ਮੁਸ਼ਕਲ ਹੈ। ਸੋ ਪਰਉਪਕਾਰ ਵਾਸਤੇ ਕੋਈ ਬ੍ਰਹਮ ਗਿਆਨੀ ਆਵੇ, ਆਪਣਾ ਸਰੀਰ ਇਸ ਕੋਹਲੂ ਵਿੱਚ ਪੜਵਾ ਕੇ ਤੇਲ ਕਢਵਾਵੇ। ਸ਼ਹਿਰ ਵੀ ਡਾਂਡੀ ਫਰਵਾ ਦਿੱਤੀ ਵੀ ਇਉਂ ਕਰਕੇ ਕੋਈ ਬ੍ਰਹਮ ਗਿਆਨੀ ਆਓ, ਉਹਦਾ ਤੇਲ ਕੱਢਣਾ ਹੈ ਕੋਹਲੂ ਵਿੱਚ ਪੀੜ ਕੇ। ਇੱਕ ਵੈਦ ਹਕੀਮ ਆਇਆ ਹੋਇਆ ਹੈ, ਉਸਨੇ ਫਿਰ ਉਹ ਤੇਲ ਰਾਜਾ ਦੇ ਸਰੀਰ ਨੂੰ ਮਲਣਾ ਹੈ, ਰਾਜਾ ਅਰੋਗ ਹੋ ਜਾਏਗਾ। ਰਾਜਾ ਬੜਾ ਪਰਮਾਤਮਾ ਹੈ, ਬੜਾ ਪਰਉਪਕਾਰ ਦਾ ਕੰਮ ਹੈ, ਕੋਈ ਨਿਤਰੋ। ਸਾਰੇ ਸ਼ਹਿਰ ਵਿੱਚ ਡਾਂਡੀ ਫੇਰੀ ਗਈ, ਕੋਈ ਨਹੀਂ ਆਇਆ। ਸ਼ਾਮ ਤੱਕ ਗੁਰੂ ਜੀ ਕਹਿਣ ਲੱਗੇ ਉਸਨੂੰ, ਕਿਉਂ ਭਾਈ, ਤੁਸੀਂ ਤਾਂ ਕਹਿੰਦੇ ਥੇ ਸ਼ਹਿਰ ਵਿੱਚ ਬਹੁਤ ਬ੍ਰਹਮ ਗਿਆਨੀ ਹਨ, ਸਾਰਾ ਸ਼ਹਿਰੀ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਹੀਂ ਨਿਤਰਿਆ, ਕੀ ਗੱਲ। ਫਿਰ ਡਾਂਡੀ, ਦੂਸਰੇ ਦਿਨ ਫਿਰ ਡਾਂਡੀ ਫਰਵਾ ਦਿੱਤੀ ਗਈ, ਫਿਰ ਨਹੀਂ ਕੋਈ ਆਇਆ। ਕਈ ਦਿਨ ਇਸੀ ਤਰ੍ਹਾਂ ਡਾਂਡੀ ਫਰਵਾਉਂਦੇ ਰਹੇ। ਗੁਰੂ ਜੀ ਕਹਿੰਦੇ, ਤੁਸੀਂ ਤਾਂ ਕਹਿੰਦੇ ਸੋ ਇਹ ਸ਼ਹਿਰ ਸਾਰੇ ਹੀ ਬ੍ਰਹਮ ਗਿਆਨੀਆਂ ਦਾ ਹੈ। ਜਿਵੇਂ ਮਜਨੂੰ ਬਣੇ ਫਿਰਦੇ ਸੀ ਖਾਣ ਪੀਣ ਦੇ ਮਾਰੇ, ਇਉਂ ਕਰਕੇ ਤੁਸੀਂ ਤਾਂ ਸਾਰੀ ਕਿਸੇ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਿਤਰੇ ਤਾਂ ਸੀ। ਸਾਧ ਕਿਸੇ ਗੱਲ ਦੀ ਪ੍ਰੀਖਿਆ ਦੁਆਰਾ ਹੀ ਸਮਝ ਪੈਂਦੀ ਹੁੰਦੀ ਹੈ, ਇਮਤਿਹਾਨ ਤੋਂ ਬਿਨਾਂ ਕੀ ਪਤਾ ਲੱਗਦਾ ਹੈ। ਹਾਂ, ਕਿਹੜਾ ਪਾਸ ਹੈ, ਕਿਹੜਾ ਫੇਲ ਹੈ, ਜਿਤਨੇ ਸਟੂਡੈਂਟਸ ਨੇ ਆਪਣੇ ਆਪ ਨੂੰ ਸਾਰੇ ਹੁਸ਼ਿਆਰ ਮੰਨਦੇ ਹੁੰਦੇ ਹਨ। ਤਾਂ ਪਤਾ ਲੱਗਦਾ ਇਮਤਿਹਾਨ ਤੋਂ। ਸੋ ਇਉਂ ਕਰਕੇ ਕਈ ਦਿਨ ਡੌਂਡੀ ਫੇਰੀ ਗਈ, ਕੋਈ ਨਹੀਂ ਆਇਆ। ਗੁਰੂ ਜੀ ਕਹਿਣ ਲੱਗੇ ਫਿਰ ਡੌਂਡੀ ਫੇਰੋ, ਰਾਜਾ ਦੇ ਰਾਜੀ ਹੋਣ ਦੇਰ ਨਹੀਂ ਲੱਗੇਗੀ, ਬਸ ਸਿਰਫ ਇੰਨਾ ਕੀ ਕੁਛ ਚਾਹੀਦਾ, ਮਾਮੂਲੀ ਚੀਜ਼ ਹੈ, ਤੇਲ ਕੱਢ ਕੇ ਉਹਦੇ ਰਾਜਾ ਦੇ ਸਰੀਰ ਨੂੰ ਮਲਣਾ ਹੈ। ਬ੍ਰਹਮਗਿਆਨੀ ਵਾਸਤੇ ਸਰੀਰ ਦੇ ਦੇਣਾ ਕੀ ਔਖਾ ਹੈ? ਨਹੀਂ, ਇੱਕ ਫਿਰ ਕੁਛ ਦਿਨਾਂ ਤੋਂ ਬਾਅਦ ਆਇਆ, ਆ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਗਲ 'ਚ ਪੱਲਾ ਪਾ ਕੇ ਸਾਹਮਣੇ ਖੜ ਗਿਆ। ਗੁਰੂ ਜੀ ਕਹਿਣ, ਕਿਉਂ ਬਾਈ ਤੂੰ ਬ੍ਰਹਮ ਗਿਆਨੀ ਹੈ? ਉਹ ਕਹਿੰਦੇ, ਨਹੀਂ ਗਰੀਬ, ਨਾ ਬ੍ਰਹਮ ਗਿਆਨੀ ਤਾਂ ਨਹੀਂ, ਪਰ ਇਹ ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਜ਼ਰੂਰ ਨਹੀਂ ਇੱਕ ਦਿਨ। ਅਗਰ ਇਹ ਪਰਉਪਕਾਰ ਅਰਥ ਲੱਗ ਜੇ, ਰਾਜਾ ਬੜਾ ਧਰਮਾਤਮਾ ਹੈ, ਇਹਦੇ ਆਸਰੇ ਬੇਅੰਤ ਨੂੰ ਸੁੱਖ ਮਿਲਣਾ ਹੈ, ਇਹ ਇੱਕ ਨੂੰ ਦੁੱਖ ਮਿਲੇ ਮਿਲ ਜਾਏ, ਕੀ ਹਰਜ ਹੈ? ਸੋ ਇਸ ਕਰਕੇ ਨਾਸ਼ਵੰਤ ਹੈ, ਮੈਂ ਬ੍ਰਹਮ ਗਿਆਨੀ ਤਾਂ ਨਹੀਂ, ਅਗਰ ਇਸ ਦਾ ਤੇਲ ਕੱਢਣਾ ਕੱਢ ਸਕਦੇ ਹੋ ਆਪ। ਇਹ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ, ਖੈਰ ਹੁਕਮ ਕੀਤਾ। ਇੱਥੇ ਕੜੌਂਜੀ ਜਿਵੇਂ ਜਲਧਾਰਾ ਕਰਨ ਵਾਲੇ ਹੁੰਦੇ ਹਨ, ਕੜੌਂਜੀ ਬਣਾ ਲੈਂਦੇ ਨੇ, ਉਹਦੇ ਉੱਪਰ ਇੱਕ ਮੱਠ ਰੱਖਿਆ ਵੱਡਾ ਸਾਰਾ ਪਾਣੀ ਦਾ ਭਰ ਕੇ, ਉਹ ਮੱਠ ਦੇ ਹੇਠਾਂ ਇੱਕ ਗਲੀ ਹੁੰਦੀ ਹੈ, ਉਹਨੂੰ ਬੰਦ ਕਰ ਦਿੰਦੇ ਹੁੰਦੇ ਨੇ, ਉਹ ਪਾਣੀ ਦਾ ਭਰਿਆ ਹੁੰਦਾ ਹੈ। ਉਸਦੇ ਹੇਠਾਂ ਇੱਕ ਚੌਂਕੀ ਡਾਹੀ, ਉਸਦੇ ਹੇਠਾਂ ਹੋਰ ਚੌਂਕੀ ਡਾਹੀ। ਸੋ ਰਾਜਾ ਨੂੰ ਵੀ ਬੁਲਾ ਲਿਆ, ਸਾਰਾ ਸ਼ਹਿਰ ਦੇਖਣ ਵਾਸਤੇ ਆਇਆ। ਉਹ ਜਿਹੜੇ ਬਹੁਤ ਸਾਰੇ ਬਣਾਵਟੀ ਬ੍ਰਹਮ ਗਿਆਨੀ ਬਣੇ ਸੀ, ਉਹ ਨਾ ਉਹ ਵੀ ਵਿੱਚੇ ਹੀ ਫਿਰਦੇ ਨੇ। ਇਉਂ ਕਰਕੇ ਜਿਸ ਵਕਤ ਉਸਨੂੰ ਜਿਹੜਾ ਕਹਿੰਦਾ ਸੀ, ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ ਪਰ ਕਹਿੰਦਾ ਸੀ ਮੈਂ ਹਾਂ ਨਹੀਂ। ਸਾਸੂ ਜੇ ਸੂਰਜ ਕਹੀਂ ਜਾਵੇ ਮੈਂ ਸੂਰਜਾਂ ਸੂਰਜਾਂ ਸੂਰਜਾਂ, ਕਹਿਣ ਦਾ ਕੀ ਫਾਇਦਾ? ਸੂਰਜ ਹੈ, ਰੋਸ਼ਨੀ ਦੇ ਰਿਹਾ, ਦੇਈ ਚੱਲੇ, ਠੀਕ ਹੈ, ਕਹਿਣ ਨਾਲ ਤਾਂ ਕੁਛ ਵਧਣ ਨਹੀਂ ਲੱਗਿਆ। ਇਸੇ ਤਰ੍ਹਾਂ ਜੇ ਬ੍ਰਹਮ ਗਿਆਨੀ ਹੈ ਕਹੇ ਤਾਂ ਕੀ ਵੱਧ ਜਾਊਗਾ, ਜੇ ਨਹੀਂ ਹੈ ਕਹੀਂ ਜਾਵੇ ਕੁਛ ਫਾਇਦਾ ਨਹੀਂ ਹੋਊਗਾ। ਸੋ ਇਸ ਕਰਕੇ ਇਉਂ ਉਹ ਸੀ ਅਸਲ ਮੈਨੇ ਵਿੱਚ, ਲੇਕਿਨ ਉਹ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ, ਕਿਉਂਕਿ ਬ੍ਰਹਮ ਗਿਆਨੀ ਕੇ ਗਰੀਬੀ ਸਮਾਹ, ਉਹ ਗਰੀਬੀ ਨਿਮਰਤਾ ਸਹਿਤ ਹੁੰਦਾ ਹੈ। ਸਿਉਂ ਰਾਜਾ ਨੂੰ ਬੁਲਾ ਲਿਆ ਗਿਆ, ਹੇਠਲੀ ਚੌਂਕੀ 'ਤੇ ਰਾਜਾ ਨੂੰ ਬਿਠਾ ਦਿੱਤਾ, ਉਸਦੇ ਉੱਪਰਲੀ ਚੌਂਕੀ 'ਤੇ ਉਹ ਜਿਹੜਾ ਕਹਿੰਦਾ ਸੀ ਮੈਂ ਬ੍ਰਹਮ ਗਿਆਨੀ ਨਹੀਂ, ਮੈਂ ਤਾਂ ਦਾਸ ਹਾਂ ਇੱਕ ਮਾਮੂਲੀ, ਉਹਨੂੰ ਉੱਪਰਲੀ ਚੌਂਕੀ 'ਤੇ ਬਿਠਾ ਦਿੱਤਾ। ਉਸਦੇ ਉੱਪਰ ਮੱਠ ਸੀ ਪਾਣੀ ਦਾ ਭਰਿਆ ਬਹੁਤ ਵੱਡਾ, ਸੋ ਉਸ ਦੇ ਹੇਠੋਂ ਜੋ ਗਲੀ ਸੀ ਬੰਦ ਸੀ ਕੀਤੀ ਹੋਈ, ਉਹਨੂੰ ਖੋਲ੍ਹ ਦਿੱਤਾ। ਉਹ ਪਾਣੀ ਉਸਦੇ ਸਰੀਰ ਨੂੰ ਅਲੱਗ ਅਲੱਗ ਕੇ ਟੱਚ ਹੋ ਕੇ ਰਾਜਾ ਦੇ ਸਰੀਰ ਨੂੰ ਲੱਗਦਾ ਹੈ, ਜਿਉਂ ਜਿਉਂ ਸਰੀਰ ਰਾਜਾ ਦੇ ਸਰੀਰ ਨੂੰ ਪਾਣੀ ਲੱਗਦਾ ਹੈ, ਰਾਜੇ ਦੇ ਸਰੀਰ ਨੂੰ ਅਰੋਗਤਾ ਹੁੰਦੀ ਚਲੀ ਜਾਂਦੀ। ਅਖੀਰ ਰਾਜਾ ਬਿਲਕੁਲ ਅਰੋਗ ਹੋ ਗਿਆ ਜਦੋਂ ਸਾਰਾ ਸਰੀਰ ਇਸ ਤਰ੍ਹਾਂ ਇਸ਼ਨਾਨ ਕੀਤਾ ਗਿਆ। ਗੁਰੂ ਜੀ ਕਹਿਣ ਲੱਗੇ, ਭਾਈ ਤੁਸੀਂ ਕਹਿੰਦੇ ਤੇ ਸਾਰਾ ਸ਼ਹਿਰ ਬ੍ਰਹਮ ਗਿਆਨੀ ਦੇ ਇਹ ਅਸਲ ਮਾਇਨੇ ਵਿੱਚ, ਜਿਹੜਾ ਕਹਾਉਂਦਾ ਨਹੀਂ ਹੈ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ, ਬ੍ਰਹਮ ਗਿਆਨ ਬਹੁਤ ਉੱਚੀ ਅਵਸਥਾ ਹੈ, ਅਤੇ ਇਉਂ ਗੁਰੂ ਜੀ ਸੱਚਮੁੱਚ ਦਾ ਨਿਤਾਰਾ ਕਰਨ ਵਾਸਤੇ ਤਾਂ ਆਏ ਹੀ ਸਨ, ਪਖੰਡ ਦਾ ਖੰਡਨ ਕਰਨ ਵਾਸਤੇ, ਸੱਚ ਨੂੰ ਨਿਤਾਰਨ ਵਾਸਤੇ। ਇਉਂ ਇਸ ਤਰੀਕੇ ਸਿਰ ਗੁਰੂ ਬਾਬਾ ਜੀ ਥਾਂ ਥਾਂ ਸੰਸਾਰ ਦਾ ਉਧਾਰ ਕਰਦੇ ਹੋਏ ਅਤੇ ਫਿਰ ਰਹੇ ਹਨ। ਸਾਰੇ ਸ਼ਹਿਰ ਦੇ ਲੋਕਾਂ ਨੂੰ ਕਿਹਾ ਇਹ ਹੈ ਪਰਮਾਤਮਾ ਅਸਲ। ਸੋ ਇਸ ਦੁਆਰਾ ਹੀ, ਇਹੋ ਜਿਹੇ ਪੁਰਸ਼ਾਂ ਦੁਆਰਾ ਹੀ ਦੁਨੀਆਂ ਦਾ ਫਾਇਦਾ ਹੁੰਦਾ ਹੈ। ਸੋਇਓ ਹਜ਼ੂਰ ਵਾਰ ਵਾਰ ਐਸਾ ਫਰਮਾਉਂਦੇ ਹੈ। ਇਹਾਂ ਘਾਟ ਚਲੋ ਹਰ ਲਾਹਾ ਆਗੇ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਕਰੋ ਬੇਨੰਤੀ, ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਉਹਨਾਂ ਪੰਡਿਤਾਂ ਕਿਹਾ ਸੀ, ਮਹਾਰਾਜ ਬੇੜੀ ਆਪ ਨਹੀਂ ਚੱਲਦੀ ਹੁੰਦੀ, ਉਹਨੂੰ ਕੋਈ ਮਲਾਹ ਚਲਾਉਂਦਾ ਹੁੰਦਾ ਹੈ, ਮਲਾਹ ਕਿਹਾ ਜਿਹਾ ਹੋਣਾ ਚਾਹੀਦਾ ਹੈ, ਇਸੀ ਤਰ੍ਹਾਂ ਨਾਮ ਰੂਪੀ ਬੇੜੀ ਆਪ, ਯਾਨੀ ਨਾਮ ਆਪ ਨਹੀਂ ਜਪਿਆ ਜਾਂਦਾ ਹੁੰਦਾ, ਨਾਮ ਨੂੰ ਜਪਾਉਣ ਵਾਲਾ ਕੋਈ ਮਹਾਂਪੁਰਖ ਹੋਣਾ ਚਾਹੀਦਾ, ਉਹ ਕਿਹਾ ਜਿਹਾ ਹੋਣਾ ਚਾਹੀਦਾ। ਗੁਰੂ ਜੀ ਨੇ ਦੱਸਿਆ ਸੀ, ਜਿਹਦੇ ਗਿਆਨ ਚਕਸ਼ੂ ਖੁੱਲ੍ਹੇ ਹੋਣ, ਸਾਧਨ ਸੰਪੰਨ ਹੋ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ, ਔਰ ਜਗਿਆਸੂ ਨੂੰ ਉਹਨਾਂ ਰਸਤਿਆਂ ਦੁਆਰਾ, ਜਿਹਨਾਂ ਰਸਤਿਆਂ ਦੁਆਰਾ ਆਪ ਪਹੁੰਚਿਆ ਹੈ, ਉਹਨਾਂ ਦੇ ਸੰਸੇ ਦੂਰ ਕਰਨ ਸਮਰੱਥ ਹੋਵੇ, ਇਹੋ ਜਿਹੇ ਮਹਾਂਪੁਰਖ ਦੁਆਰਾ ਨਾਮ ਜਪਿਆ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਜਿਹਾ ਜਿਹਾ ਦ੍ਰਿਸ਼ਟਾਂਤ ਪਿੱਛੇ ਦੇ ਕੇ ਦੱਸਿਆ ਹੈ। ਸੋ ਆਉ ਮਾਨੁਖ ਤਨ ਬੜਾ ਮੁਸ਼ਕਿਲ ਪ੍ਰਾਪਤ ਹੋਇਆ ਇਸ ਜੀਵ ਨੂੰ, ਇਸ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ, ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਨਾਮਦਾਨ ਇਸ਼ਨਾਨ ਕਰਕੇ ਇਸ ਨੂੰ ਸਫਲਾ ਕਰਨਾ ਚਾਹੀਦਾ ਹੈ। ਜੇ ਕੋਈ ਕਹੇ ਦੁਨੀਆ ਦੇ ਇਸ਼ਰ ਦੇ ਨਾਲ ਅਸੀਂ ਸੁਖੀ ਹੋ ਜਾਵਾਂਗੇ, ਸੁਖੀ ਅੱਜ ਤੱਕ ਇਉਂ ਕੋਈ ਨਹੀਂ ਹੋਇਆ, ਬਲਕਿ ਦੁੱਖ ਵਧੇ, ਦੁੱਖ ਵੀ ਇੱਥੇ ਤੱਕ ਵਧੇ, ਖੁਦਕੁਸ਼ੀਆਂ ਤੱਕ ਨੌਬਤਾਂ ਪਹੁੰਚਦੀਆਂ ਹਨ, ਮਨ ਅਸ਼ਾਂਤ ਰਹਿਣ ਲੱਗ ਜਾਂਦਾ ਹੈ, ਦੁਖੀ ਰਹਿੰਦਾ ਹੈ, ਜਲਦਾ ਬਲਦਾ ਛੱਡਦਾ ਰਹਿੰਦਾ ਹੈ। ਸ਼ਾਂਤੀ ਤਾਂ ਭਜਨ ਵਿੱਚ ਹੀ ਹੈ। ਸੋ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਜਨ ਕਰਕੇ ਮਨ ਨੂੰ ਸ਼ਾਂਤ ਕਰਕੇ ਆਹ ਲੋਕ ਵੀ ਸੁੱਖ ਸ਼ਾਂਤੀ ਦਾ ਗੁਜ਼ਾਰੋ, ਜਿਤਨਾ ਕੁ ਸਮਾਂ ਹੈ, ਜਦੋਂ ਔਧ ਪੂਰੀ ਹੋਵੇਗੀ ਉਸ ਤੋਂ ਬਾਅਦ ਸੱਚਖੰਡ ਵੈਕੁੰਠ ਧਾਮ ਵਿੱਚ ਪਹੁੰਚ ਕੇ, ਜਿੱਥੇ ਦੁੱਖ ਨਹੀਂ ਹੈ, ਸਦਾ ਆਨੰਦ ਹੀ ਆਨੰਦ ਹੈ, ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ ਹੈ, ਉਸ ਥਾਂ ਪਹੁੰਚ ਕੇ ਸਦਾ ਵਾਸਤੇ ਆਨੰਦ ਰੂਪ ਹੋ ਜਾਓ, ਇਉਂ ਮਨ ਤਨ ਨੂੰ ਸਫਲਾ ਕਰੋ। ਹੁਣ ਰੋਜ਼ ਦੇ ਸੁਭਾਅ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਇੱਕ ਮਾਨੁ ਕੇ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਸੁਣ Thank you.
हम हैं।